ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬੇ ਨਾਨਕ ਦੀ ਬਗਦਾਦ ਫੇਰੀ, ਇਹ ਦੂਸਰਾ ਐਪੀਸੋਡ ਸ਼ੁਰੂ ਕਰਨ ਜਾ ਰਿਹਾ ਹਾਂ। ਇਸ ਦੀ ਸ਼ੁਰੂਆਤ ਹੁੰਦੀ ਹੈ ਅਰਬ ਫੇਰੀ ਦੇ ਬਿਰਤਾਂਤ। ਤਾਰੀਖ ਅਰਬ, ਜਿਸ ਦੇ ਕਰਤਾ ਖਵਾਜਾ ਜੈਨੁਲ ਆਬਦੀਨ ਜੀ ਹਨ। ਆਪਣੀ ਇਸ ਅਰਬੀ ਦੀ ਕਿਤਾਬ ਵਿੱਚ ਗੁਰੂ ਨਾਨਕ ਦੇਵ ਜੀ ਦੀ ਅਰਬ ਫੇਰੀ ਦਾ ਉਲੇਖ ਇਉਂ ਆਪਣੇ ਅੱਖਰਾਂ ਵਿੱਚ ਕਲਮਬੱਧ ਕਰਦੇ ਹਨ। ਮੈਂ ਗੁਰੂ ਨਾਨਕ ਦੇਵ ਜੀ ਨਾਲ ਸਾਂ ਜਦ ਗੁਰੂ ਜੀ ਦੀ ਭੇਂਟ ਕਾਜੀ ਰੁਕਨਦੀਨ ਨਾਲ ਹੋਈ। ਪਰਸਪਰ ਸਾਹਮਣੇ ਹੁੰਦਿਆਂ ਹੀ ਰੁਕਨਦੀਨ ਜੀ ਨੇ ਸਲਾਮ ਅਰਜ ਕੀਤੀ। ਉੱਤਰ ਮਿਲਿਆ, ਸਤਿ ਸ੍ਰੀ ਅਕਾਲ ਗੁਰਬਰ ਅਕਾਲ। ਰੁਕਨਦੀਨ ਨੇ ਪੁੱਛ ਕੀਤੀ, ਆਪ ਦਾ ਮਜ਼ਹਬ ਕੀ ਹੈ? ਫਲਾ ਅੱਲਾ ਮਜ਼ਹਬ ਹੂ। ਜਵਾਬ ਸੀ, ਅਬਦੁੱਲਾ ਅੱਲਾ ਲਾ ਮਜ਼ਹਬ ਹੂ, ਭਾਵ ਮੈਂ ਰੱਬ ਦਾ ਬੰਦਾ ਹਾਂ, ਮੇਰਾ ਕੋਈ ਮਜ਼ਹਬ ਨਹੀਂ। ਸਾਰਾ ਦਿਨ ਉੱਤਰ ਪ੍ਰਸ਼ਨ ਹੁੰਦੇ ਰਹੇ, 360 ਸਵਾਲ ਜਵਾਬ ਸਨ। ਗੁਰੂ ਜੀ ਨੇ ਗਾਣ ਦੇ ਬਾਰੇ ਦੱਸਿਆ, ਤੁਹਾਡੇ ਨਬੀ ਕਰੀਮ ਜੀ ਬਾਰੇ ਹਦੀਸ ਵਿੱਚ ਆਇਆ ਹੈ ਕਿ ਨਬੀ ਕਰੀਮ ਮੁਹੰਮਦ ਸਾਹਿਬ ਕੁਰੈਸ਼ ਕਬੀਲੇ ਦੀ ਸ਼ਾਦੀ ਵਿੱਚ ਗਏ, ਜਿੱਥੇ ਲੜਕੀਆਂ ਵੱਲੋਂ ਗੀਤ ਗਾਏ ਜਾ ਰਹੇ ਸਨ। ਹਜ਼ਰਤ ਮੁਹੰਮਦ ਸਾਹਿਬ ਜੀ ਨੂੰ ਦੇਖ ਕੇ ਲੜਕੀਆਂ ਨੇ ਗੀਤ ਗਾਣੇ ਛੱਡ ਕੇ ਭਜਨ ਗਾਉਣ ਲੱਗੀਆਂ। ਤਾਂ ਮੁਹੰਮਦ ਸਾਹਿਬ ਜੀ ਨੇ ਫਰਮਾਇਆ, ਉਹ ਲੋਕ ਗੀਤ ਗਾਣ, ਰੱਬ ਇੱਜ਼ਤ ਬਖਸ਼ੇਗਾ। ਰੁਕਨਦੀਨ ਕੋਲ ਇਸ ਦਾ ਕੋਈ ਉੱਤਰ ਨਹੀਂ ਸੀ। ਕਹਿਣ ਲੱਗੇ, ਯਾ ਰੱਬੀ ਤਾਹਰੂ ਫੀ ਅਲ ਕਲੂਬ ਉਲ ਰੱਬ, ਭਾਵ ਤੁਸੀਂ ਰੱਬ ਦੇ ਭੇਜੀ ਆਏ ਹੋ, ਮੈਨੂੰ ਪਛਾਣਨ ਦੀ ਤਾਕਤ ਦਿਓ। ਫਿਰ ਰੁਕਨਦੀਨ ਨੇ ਤਰਕ ਕੀਤੀ ਕਿ ਇਸਲਾਮ ਵਿੱਚ ਬਾਲ ਕਟਵਾਉਣਾ ਜਾਇਜ਼ ਹੈ, ਪਰ ਤੁਸੀਂ ਤਾਂ ਬਾਲ ਰੱਖੇ ਹੋਏ ਹਨ। ਜਵਾਬ ਵਿੱਚ ਗੁਰੂ ਜੀ ਨੇ ਕਿਹਾ ਕਿ ਇਹ ਗਲਤ ਹੈ, ਆਪ ਦਾ ਕੁਰਾਨ ਹੀ ਇਸ ਦੀ ਇਜਾਜ਼ਤ ਨਹੀਂ ਦਿੰਦਾ। ਹੈਰਾਨ ਹੋ ਕਹਿਆ, ਕੁਰਾਨ? ਕੀ ਮੈਂ ਉਸਦੇ ਉਲਟ ਚੱਲਦਾ ਹਾਂ? ਮੈਂ ਕੁਰਾਨ ਸ਼ਰੀਫ ਪੜ੍ਹਦਾ ਹਾਂ ਪਰ ਸਮਝਦਾ ਨਹੀਂ, ਮੈਨੂੰ ਸਮਝਾਓ, ਰੁਕਨਦੀਨ ਨੇ ਕਿਹਾ। ਅੱਗੇ ਗੁਰੂ ਜੀ ਨੇ ਕਿਹਾ, ਵੇਖੋ ਪਾਰਾ 2 ਸੂਰਤ ਬਦਰ ਰਕੂ 24 ਆਇਤ 195, ਭਾਵ ਹੱਜ ਕਰਨ ਵਾਲਿਆਂ ਲਈ ਜੋ ਆਤਮਕ ਜੀਵਨ ਜੀਣ ਜਾ ਰਹੇ ਹਨ, ਭਾਵ ਵਾਲ ਮੰਡਵਾਉਣਾ ਮਨਾ ਹੈ। ਖਾਨਾ ਕਾਬਾ ਨੂੰ ਖੁਦਾ ਦਾ ਘਰ ਸਮਝਣਾ ਕੁਰਾਨ ਵੀ ਖੰਡਨ ਕਰਦਾ ਹੈ। ਖੁਦਾ ਨੇ ਹਜ਼ਰਤ ਮੁਹੰਮਦ ਸਾਹਿਬ ਨੂੰ ਸੰਬੋਧਨ ਕਰ ਫਰਮਾਇਆ, ਨਖਨ ਅਕਰਬ ਵ ਅੱਲਾਹ ਮਿਨ ਹਬੁਲ ਵਰੀਦ, ਭਾਵ ਮੈਂ ਹਰ ਇੱਕ ਇਨਸਾਨ ਦੀ ਸ਼ਹਿਰ ਤੋਂ ਵੀ ਨੇੜੇ ਹਾਂ। ਇਹ ਸੁਣ ਕੇ ਸਰੋਤੇ ਵਿਸਮਾਦੀ ਰੰਗ ਵਿੱਚ ਪੁਕਾਰ ਉੱਠੇ, ਮਰਹਬਾ ਲਬੇਂਗ ਜਜਾਕੁਮ ਅੱਲਾ ਤਾਲਾ, ਬਲਿਹਾਰੇ ਜਾਈਏ, ਸੇਵਾ ਵਿੱਚ ਹਾਜ਼ਰ ਹਾਂ ਅਤੇ ਰੱਬ ਤੁਹਾਡਾ ਭਲਾ ਕਰੇ, ਨੇਕੀਆਂ ਬਖਸ਼ੇ। ਗੁਰੂ ਜੀ ਨਾਲ ਕੀਰਤਨ ਅਤੇ ਕਥਾ ਵਾਰਤਾ ਚੱਲਦੀ ਰਹੀ। ਸੱਤ ਦੇ ਖੋਜੀ ਰੱਬ ਦੇ ਮੁਤਲਾਸ਼ੀ ਇਕੱਠੇ ਹੁੰਦੇ ਰਹੇ, ਕੀਰਤਨ ਅਤੇ ਬਚਨ ਸੁਣ ਕੇ ਨਿਹਾਲ ਹੁੰਦੇ ਰਹੇ। ਦਰਸ਼ਨਾਂ ਨੂੰ ਆਉਣ ਵਾਲੇ ਖਜੂਰਾਂ, ਦੁੱਧ ਅਤੇ ਸ਼ਹਿਦ ਭੇਟਾਂ ਕਰਦੇ, ਸਭ ਸੰਗਤ ਵਿੱਚ ਵੰਡ ਦਿੱਤੀ ਜਾਂਦੀ। ਨਾਨਕ ਸ਼ਾਹ ਫਕੀਰ ਦਾ ਪ੍ਰਸਥਾਨ ਦਾ ਸਮਾਂ ਆਇਆ ਤਾਂ ਉਪਦੇਸ਼ ਦੀ ਮੰਗ ਕੀਤੀ। ਹਜ਼ੂਰ ਨੇ ਫਰਮਾਇਆ, ਕਰਤਾਰ ਚਿੱਤ ਆਵੇ, ਹੱਕ ਦਾ ਚਿੰਤਨ ਕਰੋ। ਆਪ ਦੀ ਮਰੀਦਗੀ ਗੁਰੂ ਦਰ ਕਬੂਲ ਕੀਤੀ। ਇਸ ਇਕੱਠ ਵਿੱਚ ਹਾਜੀ ਗੁਲ ਮੁਹੰਮਦ, ਸ਼ੇਖੇ ਅਰਬ, ਖਵਾਜਾ ਜੈਨੁਲ ਆਬਦੀਨ, ਸਰਦਾਰ ਕਬੀਲਾ ਕੁਰੇਸ਼ ਅਬਨ ਅਸਵਦ, ਸਰਦਾਰ ਕਬੀਲਾ ਬਸੂ ਸ਼ਾਮਿਲ ਸਨ। ਸਾਰੇ ਮੱਕੇ ਵਿੱਚ ਇਸ ਗੱਲ ਦੀ ਦੁਹਾਈ ਫਿਰ ਗਈ ਕਿ ਕਾਜੀ ਰੁਕਨਦੀਨ ਨੇ ਨਾਨਕ ਸ਼ਾਹ ਨੂੰ ਗੁਰੂ ਧਾਰਨ ਕਰ ਲਿਆ ਹੈ ਅਤੇ ਬੈਂਤ ਕਬੂਲ ਕਰ ਲਈ ਹੈ। ਆਖਰ ਇੱਕ ਦਿਨ ਸੱਜਣਾ ਨੇ ਅਰਜ ਗੁਜ਼ਾਰੀ, ਪਰਮ ਪਦ ਦੀ ਪ੍ਰਾਪਤੀ ਦਾ ਤਰੀਕਾ ਦੱਸੋ ਤਾਂ ਜੋ ਸਾਡਾ ਆਵਾਗਮਨ ਮਿਟ ਜਾਏ। ਲੇਖ ਅਨੁਸਾਰ ਗੁਰੂ ਨਾਨਕ ਦੇਵ ਜੀ ਨੇ ਰਾਗ ਤਿਲੰਗ ਦਾ ਇਹ ਸ਼ਬਦ ਗਾਇਨ ਕੀਤਾ ਜੋ ਇਸ ਪ੍ਰਕਾਰ ਹੈ, ਯਕ ਅਰਜ ਗੁਫਤੰਗ ਪੇਸ ਤੋ ਦਰ ਗੋਸ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੈ ਐਬ ਪਰਵਰਦਗਾਰ, ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ, ਮਮਸਰ ਮੂਏ ਅਜ਼ਰਾਇਲ ਗ੍ਰਿਫਤਾਹ ਦਿਲ ਹੇਚ ਨਾ ਦਾਨੀ, ਰਹਾਉ। ਜਨ ਪਿਸਰ ਪਦਰ ਬਿਰਦਾਰਾਂ, ਕਸ ਨੇਸ ਦਸਤੰਗੀਰ, ਆਖਿਰ ਬਿਅਫਤਮ ਕਸ ਨਾ ਦਾਰਦ ਚੂੰ ਸਬਦ ਤਕਬੀਰ। ਸਭ ਰੋਜ਼ ਗਸਤਮ ਦਰ ਹਵਾ, ਕਰਦੇਮ ਬਦੀ ਖਿਆਲ, ਗਾਹੇ ਨ ਨੇਕੀ ਕਾਰ ਕਰਦਮ, ਮਮ ਈ ਚਿੰਨੀ ਅਹਿਵਾਲ। ਬਦਬਖਤ ਹਮਚੂ ਬਖੀਲ, ਗਾਫਿਲ ਬੇਨਜ਼ਰ ਬੇਬਾਕ, ਨਾਨਕ ਬਗੋਯਦ ਜਨ ਤੁਰਾ ਤੇਰੇ ਚਾਕਰਾ ਪਾ ਖਾਕ। ਅਰਥ, ਮੈਂ ਸੱਚ ਕਹਿੰਦਾ ਹਾਂ, ਪਰਮਾਤਮਾ ਤੂੰ ਵੱਡਾ ਮਿਹਰਬਾਨ, ਨਿਰਦੋਸ਼ ਅਤੇ ਪਾਲਣਹਾਰ ਹੈ। ਤੇਰੇ ਅੱਗੇ ਇੱਕ ਬੇਨਤੀ ਹੈ, ਕਿਰਪਾ ਕਰਕੇ ਕੰਨ ਲਾ ਕੇ ਭਾਵ ਗੌਰ ਨਾਲ ਸੁਣੋ। ਹੇ ਕਰਤਾਰ, ਦਿਲ ਜਾਣਦਾ ਹੈ ਸੰਸਾਰ ਨਾਸ਼ਵੰਤ ਹੈ, ਪਰ ਇਹ ਨਹੀਂ ਜਾਣ ਰਿਹਾ ਕਿ ਮੌਤ ਦਾ ਫਰਿਸ਼ਤਾ ਉਸਨੂੰ ਵਾਲਾਂ ਤੋਂ ਫੜੀ ਬੈਠਾ ਹੈ। ਜਦੋਂ ਜਿੰਦ ਕੱਢ ਕੇ ਲੈ ਜਾਏਗਾ, ਉਦੋਂ ਤਾਂ ਇਸਤਰੀ, ਪੁੱਤਰ, ਭਰਾ, ਭਾਈ, ਪਿਤਾ ਆਦਿ ਕੋਈ ਵੀ ਸਹਾਈ ਨਹੀਂ ਹੋਵੇਗਾ। ਮੇਰਾ ਦਿਲ ਲੋਭ ਲਾਲਚ ਦੇ ਬੁਰੇ ਵਿਚਾਰਾਂ ਵਿੱਚ ਦਿਨ ਰਾਤ ਗਰਸਿਆ ਰਹਿੰਦਾ ਹੈ। ਮੇਰਾ ਇਹੋ ਜਿਹਾ ਹਾਲ ਹੈ ਕਿ ਕਦੀ ਸ਼ੁਭ ਕੰਮ ਕੀਤਾ ਹੀ ਨਹੀਂ। ਮੇਰੇ ਵਰਗਾ ਮੰਦਭਾਗੀ, ਚੁਗਲ, ਕਮੀਨਾ, ਆਲਸੀ, ਮੰਦ ਬੁੱਧ ਅਤੇ ਢੀਠ ਹੋਰ ਕੋਈ ਨਹੀਂ। ਇਹ ਆਖਦਾ ਹੈ ਨਾਨਕ, ਤੇਰੇ ਦਾਸਾਂ ਦੇ ਦਾਸਾਂ ਦੀ ਚਰਨ ਧੂੜ ਹੋਵਾਂ। ਇਸ ਸਾਰੇ ਪ੍ਰਸੰਗ ਨੂੰ ਲੇਖਕ ਨੇ 300 ਪੰਨਿਆਂ ਵਿੱਚ ਅੰਕਿਤ ਕੀਤਾ ਹੈ। ਅੱਗੇ ਲਿਖਦਾ ਹੈ, ਕਾਜੀ ਰੁਕਨਦੀਪ ਜੀ ਨੂੰ ਸਮੇਂ ਜੁੰਮੇ ਦੀ ਰਾਤ, ਮਹੀਨਾ, ਸਾਲ ਹਿਜਰੀ 917 ਨੂੰ ਵਸਾਲ ਪ੍ਰਾਪਤ ਹੋਇਆ, ਭਾਵ ਅੰਤ ਹੋਇਆ। ਉਸ ਦੀ ਤਸਵੀਰ ਉਹ ਜਾਣਦੇ ਹਨ। ਹਜ਼ਰਤ ਗੁਰੂ ਨਾਨਕ ਦੇਵ ਜੀ ਨੇ ਆਪਣਾ ਅੰਗੂਠਾ ਧੋਣ ਲਈ, ਚਰਨ ਬਹੁਲ ਲਈ ਅੱਗੇ ਕੀਤਾ ਤਾਂ ਕਾਜੀ ਸਾਹਿਬ ਨੇ ਚੂਸ ਲਿਆ ਹੈ, ਫਿਰ ਧੋਣ ਲੱਗਾ। ਇਸ ਬਾਤ ਕਾਜੀ ਰੁਕਨਦੀਨ ਦੀ ਸਮਾਧੀ ਲੱਗ ਗਈ। ਮੈਂ ਉਠਾਉਣ ਦਾ ਯਤਨ ਕੀਤਾ, ਪਰ ਹਜ਼ੂਰ ਨੇ ਮਨਾ ਕਰ ਦਿੱਤਾ, ਇਸ ਨੂੰ ਰੰਗ ਮਾਨਣ ਦਿਓ। ਗੁਰੂ ਨਾਨਕ ਦੇਵ ਜੀ ਦੀ ਫੇਰੀ ਦੇ ਬਾਅਦ ਰੁਕਨਦੀਨ ਜੋ ਰੱਬੀ ਰੰਗ ਵਿੱਚ ਰੱਤੇ ਗਏ ਸਨ, ਰੱਬੀ ਯਾਦ ਵਿੱਚ ਮਸਤ ਰਹਿਣ ਲੱਗੇ ਅਤੇ ਸਿਮਰਨ ਕਰਨ ਲੱਗੇ। ਪਹਾੜ ਦੀ ਕੰਦਰਾਂ ਵਿੱਚ ਇਕਾਂਤ ਵਿੱਚ ਰਸ ਮਾਣਦੇ ਅਮੀਰ ਮੱਕਾ ਨੂੰ ਖਬਰ ਹੋਈ ਕਿ ਰੁਕਨਦੀਨ ਨੇ ਨਾਨਕ ਸ਼ਾਹ ਨੂੰ ਮੁਰਸ਼ਦ ਕਬੂਲ ਕਰ ਲਿਆ ਹੈ ਅਤੇ ਮੁਲਾਣਿਆਂ ਨੇ ਕਾਫਰ ਦਾ ਫਤਵਾ ਦੇ ਦਿੱਤਾ। ਤਪ ਕਰਦੇ ਨੂੰ ਕੰਦਰਾਂ ਵਿੱਚੋਂ ਲਿਆਂਦਾ ਗਿਆ ਅਤੇ ਫਤਵੇ ਸੁਣਾਏ ਗਏ। ਸੋ ਅੱਜ ਦਾ ਐਪੀਸੋਡ ਇੱਥੇ ਖਤਮ ਕਰਦੇ ਹਾਂ। ਅਗਲੇ ਐਪੀਸੋਡ ਵਿੱਚ ਗੱਲ ਕਰਾਂਗੇ ਕਿ ਕਾਜੀ ਰੁਕਨਦੀਨ ਨੂੰ ਕਿਵੇਂ, ਕਿੱਦਾਂ ਸਜ਼ਾ ਦਿੱਤੀ ਗਈ, ਉਹਨਾਂ ਦੇ ਨਾਲ ਕੀ ਕੀਤਾ ਗਿਆ, ਉਹਨਾਂ ਨੂੰ ਪੁੱਠਾ ਟੰਗਿਆ ਗਿਆ, ਮੂੰਹ ਕਾਲਾ ਕੀਤਾ ਗਿਆ। ਇਹ ਸਾਗੀ ਸੁਣਾਉਣ ਦਾ ਮੇਰਾ ਮਕਸਦ ਇਹੀ ਸੀ ਕਿ ਆਪਾਂ ਨੂੰ ਕਾਜੀ ਰੁਕਨਦੀਨ ਬਾਰੇ ਸਿਰਫ ਇੰਨਾ ਹੀ ਪਤਾ ਸੀ ਕਿ ਉਸਨੇ ਗੁਰੂ ਸਾਹਿਬ ਨਾਲ ਸਵਾਲ ਜਵਾਬ ਕੀਤੇ ਅਤੇ ਫਿਰ ਜਦੋਂ ਗੁਰੂ ਸਾਹਿਬ ਜਾਣ ਲੱਗੇ ਅਤੇ ਉਹਨਾਂ ਨੂੰ ਕਿਹਾ ਕੋਈ ਆਪਣੀ ਨਿਸ਼ਾਨੀ ਦੇ ਕੇ ਜਾਓ, ਅਤੇ ਗੁਰੂ ਸਾਹਿਬ ਨੇ ਆਪਣੀਆਂ ਖੜਾਵਾਂ ਦਿੱਤੀਆਂ। ਸੋ ਸਾਨੂੰ ਤਾਂ ਸਿਰਫ ਇੱਥੋਂ ਤੱਕ ਹੀ ਪਤਾ ਸੀ ਅਤੇ ਨਾ ਹੀ ਅਸੀਂ ਆਪਾਂ ਲੋਕ ਕਦੀ ਖੋਜ ਕਰਨੀ ਸ਼ੁਰੂ ਕਰਦੇ ਹਾਂ, ਨਾ ਹੀ ਕੋਈ ਇਤਿਹਾਸ ਦੇ ਪਿੱਛੇ ਜਾਣ ਦੀ ਸ਼ੁਰੂ ਕਰਦੇ ਹਾਂ, ਪਤਾ ਕਰ ਸਕੀਏ ਉੱਥੇ ਹੋਇਆ ਕੀ ਸੀ, ਕਿਤਾਬਾਂ ਫਰੋਲੀਏ। ਸੋ ਸਾਨੂੰ ਇੱਥੋਂ ਤੱਕ ਹੀ ਪਤਾ ਆ ਕਿ ਬਸ ਉਹਨੇ ਸਵਾਲ ਜਵਾਬ ਕੀਤੇ ਸੀ ਗੁਰੂ ਸਾਹਿਬ ਨਾਲ, ਪਰ ਅਸਲ ਗੱਲ ਇਹ ਸੀ ਕਿ ਉਹ ਮਰੀਦ ਹੋ ਚੁੱਕਾ ਸੀ ਅਤੇ ਉਸਨੇ ਗੁਰੂ ਨਾਨਕ ਸਾਹਿਬ ਨੂੰ ਆਪਣਾ ਮੁਰਸ਼ਦ ਮੰਨ ਲਿਆ ਸੀ ਅਤੇ ਉਹਨਾਂ ਦੇ ਜੋ ਰਸਤਾ ਦਿਖਾਇਆ ਉਸ 'ਤੇ ਚੱਲ ਪਿਆ ਸੀ। ਸੋ ਜਿਹੜੇ ਅਰਬ ਸ਼ਹਿਰ ਦੇ ਮੇਨ, ਮੱਕੇ ਦੇ ਮੇਨ ਲੀਡਰ ਸੀ, ਉਹਨਾਂ ਨੂੰ ਇਹ ਗੱਲ ਡਰਨ ਲੱਗ ਗਈ ਸੀ ਵੀ ਜੇ ਕਾਜੀ ਰੁਕਨਦੀਨ ਉਸ ਸਿੱਖ ਦੇ ਪਿੱਛੇ ਲੱਗ ਗਿਆ ਤਾਂ ਹੋਰ ਵੀ ਮੁਸਲਮਾਨ ਆਪਣਾ ਧਰਮ ਛੱਡ ਜਾਣਗੇ। ਸੋ ਕਿਸ ਤਰ੍ਹਾਂ ਉਸਨੂੰ ਸਜ਼ਾ ਦਿੱਤੀ ਗਈ, ਕੀ ਕੀਤਾ ਗਿਆ ਕਾਜੀ ਰੁਕਨਦੀਨ ਸਾਹਿਬ ਨਾਲ, ਉਹ ਅਸੀਂ ਆਪਣੇ ਅਗਲੇ ਐਪੀਸੋਡ ਵਿੱਚ ਜ਼ਿਕਰ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।